ਜਿਸ ਦੇ ਵਿੱਚ ਇੱਕ ਮਨੁੱਖਾ ਜਨਮ, ਮਨੁੱਖਾ ਜਨਮ ਦੀ ਵਾਰੀ 84 ਲੱਖ ਜੂਨ ਤੋਂ ਪਿੱਛੋਂ ਆਉਂਦੀ। ਜੇ ਫਿਰ ਇਸ ਜਨਮ ਦੇ ਵਿੱਚ ਜੂਨੀ ਦੇ ਵਿੱਚ ਆ ਕੇ ਸ੍ਰੇਸ਼ਟ ਮਾਰਗ ਦੇ ਉੱਪਰ ਨਹੀਂ ਚੱਲਦਾ, ਇਸ ਨੂੰ ਸਫਲ ਨਹੀਂ ਕਰਦਾ ਹੈ, ਫਿਰ ਇਸ ਤੋਂ ਵੱਧ ਮੂਰਖ ਕੌਣ ਹੋ ਸਕਦਾ, ਇਸ ਤੋਂ ਵੱਧ ਬੇਵਕੂਫ ਕੌਣ ਹੋ ਸਕਦਾ ਹੈ। ਜੋ ਇਹੋ ਜਿਹਾ ਅਮੋਲਕ ਜਨਮ ਪ੍ਰਾਪਤ ਹੋਇਆ, ਦੂਸਰਿਆਂ ਜੂਨਾਂ ਨੂੰ ਆਪਾਂ ਸਾਹਮਣੇ ਅੱਖਾਂ ਦੇ ਨਾਲ ਦੇਖਦੇ ਹਾਂ, ਉਹ ਆਪਣੀ ਮਰਜ਼ੀ ਦੇ ਨਾਲ ਪਾਣੀ ਨਹੀਂ ਪੀ ਲੈਣਾ, ਪੱਠੇ ਆਦਿਕ ਨਹੀਂ ਖਾ ਲੈਣੇ, ਪਰਾਏ ਦੀਨ ਹਨ, ਰੱਸੇ ਪਾਏ ਹੋਏ ਹਨ, ਗਲ ਦੇ ਵਿੱਚ ਸੰਗਲ ਪਾਏ ਹੋਏ ਹਨ, ਬੰਨੇ ਹੋਏ ਹਨ। ਜਦੋਂ ਮਾਲਕ ਚਾਹੇ ਖੋਲ ਲਵੇ, ਜਦੋਂ ਮਾਲਕ ਚਾਹੇ ਬੰਨ ਲਵੇ, ਕਿਸੇ ਪਾਸੇ ਜੋੜ ਦੇਵੇ, ਕੋਈ ਨਾ ਨੁਕਰਨੀ ਹੈ, ਮਾਲਕ ਦੇ ਹੱਥ ਦੇ ਵਿੱਚ ਬੈਂਕ ਪਕੜੀ ਹੋਈ, ਉਸ ਬੈਂਕ ਦੇ ਜ਼ੋਰ ਦੇ ਨਾਲ ਸਜ਼ਾ ਦੇ ਕੇ ਉਹਨਾਂ ਨੂੰ ਸਿੱਧੇ ਕੀਤਾ ਜਾਂਦਾ। ਇਸ ਵਾਸਤੇ ਉਹ ਜੂਨਾਂ ਨੂੰ ਵੀ ਦੇਖ ਰਿਹਾ ਹੈ, ਇਨਸਾਨ ਦੇਖਦਾ ਹੋਇਆ ਵੀ ਉਸਦੇ ਉੱਪਰ, ਇਸਦੇ ਮਨ ਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਕਿ ਇਹ ਜੂਨਾਂ ਦੇ ਵਿੱਚ ਵੀ ਜਾਣਾ ਪਵੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰਿਆ ਚਰਨ ਕਾਲ ਇਹ ਦੇਹ ਸਿੰਜਰੀਆਂ। ਕਿਤਨੇ ਹੀ ਜਨਮ ਇਹ ਕੀੜੇ ਪਤੰਗੇ ਪੰਛੀ ਬਣਦਾ ਚਲਿਆ ਆ ਰਿਹਾ ਹੈ, ਕਿਤੇ ਹੀ ਨਾਗਾਂ ਦੀ ਕੁਲ ਦੇ ਵਿੱਚ ਆਇਆ ਹੈ, ਕਿਤੇ ਪੰਖੀਆਂ ਦੀ ਕੁਲ ਦੇ ਵਿੱਚ ਆਇਆ ਹੈ। ਇਸ ਤਰ੍ਹਾਂ ਗੁਰਬਾਣੀ ਇਸ ਦੇ ਵਾਸਤੇ ਜ਼ਿਕਰ ਕਰਦੀ ਹੈ, ਕਿਤੇ ਨਾ ਕੁਲੀ ਮੈਂ ਆਏ, ਕਿਤੇ ਨਾਗਾਂ ਦੀ ਕੁੜੀ ਦੇ ਵਿੱਚ ਇਹ ਫਿਰਦਾ ਹੈ, ਕਿਤੇ ਪੰਛੀਆਂ ਦੇ ਰੂਪ ਦੇ ਵਿੱਚ ਫਿਰਦਾ ਰਹਿੰਦਾ। ਪਤਾ ਨਹੀਂ ਕਿਤਨੇ ਜਨਮ ਇਸਨੇ ਕਿਹੜੀ ਕਿਹੜੀ ਜੂਨੀ ਦੇ ਵਿੱਚ ਫਿਰ ਕੇ ਭੋਗਣੇ। ਅਖੀਰ ਦੇ ਵਿੱਚ ਮਨੁੱਖਾ ਜਨਮ ਦੀ ਵਾਰੀ ਆ ਜਾਂਦੀ ਹੈ। ਇਸ ਦੇ ਵਿੱਚ ਆ ਕੇ ਫਿਰ ਆਪਣੀ ਜ਼ਿੰਦਗੀ ਨੂੰ ਸ੍ਰੇਸ਼ਟ ਮਾਰਗ ਦੇ ਉੱਪਰ ਲਾ ਕੇ ਸਫਲ ਕਰ ਲੈਣਾ ਜਾਂ ਦੁਬਾਰੇ ਫਿਰ ਉਹੀ ਚੱਕਰ ਦੇ ਵਿੱਚ ਪਾ ਲੈਣਾ, ਇਹ ਇਸ ਦੀ ਆਪਣੀ ਮਰਜ਼ੀ। ਕਹਿ ਕਬੀਰ ਜੀਤ ਕਾ ਹਾਰ ਬਹੁਤ ਕਹੋ ਸਾਰ। ਕਬੀਰ ਸਾਹਿਬ ਨੇ ਅਖੀਰ ਦੇ ਵਿੱਚ ਇਹ ਫੈਸਲਾ ਕਰ ਦਿੱਤਾ ਕਿ ਭਾਵੇਂ ਜਿੱਤ ਜਾ ਭਾਵੇਂ ਬਾਜੀ ਹਾਰ ਜਾ, ਤੈਨੂੰ ਬਹੁਤ ਵਿਧੀ ਦੁਆਰਾ ਪੁਕਾਰ ਪੁਕਾਰ ਕੇ ਆਖਦੇ ਹਨ ਕਿ ਆਪਣੀ ਜ਼ਿੰਦਗੀ ਨੂੰ ਸਫਲ ਕਰ ਲੈ ਭਾਵੇਂ ਇਸ ਨੂੰ ਨਿਸਫਲ ਗਵਾ ਲੈ, ਇਹ ਹੁਣ ਤੇਰੀ ਮਰਜ਼ੀ ਹੈ, ਮਨੁੱਖਾ ਜਨਮ ਤਾਂ ਪ੍ਰਾਪਤ ਹੋ ਗਿਆ।
ਤੈਨੂੰ ਕਹਿੰਦੇ ਹਾਂ ਪੁਕਾਰ ਪੁਕਾਰ Thank you.
ਕੈਸ ਕਬੀਰ ਜੀਤ ਕੈ ਹਾਰ ਬਹੁਤ ਕਯੋ ਪੁਕਾਰ ਭਾਵੇਂ ਇਸ ਜਨਮ ਨੂੰ ਜਿੱਤ ਲੈ ਇਸ ਮਨੁੱਖਾ ਜਨਮ ਦੇ ਵਿੱਚ ਹੀ ਇਹ ਕੀ ਨਹੀਂ ਕਰ ਸਕਦਾ ਮਾਨਸ ਜਨਮ ਦੁਲੰਬ ਕੋ ਪਾਏ ਸੰਤਨ ਕਾ ਸਤਸੰਗ ਕਰੋ ਰੇ ਜਾਓ ਤੁਮ ਤੇ ਸਤਸੰਗ ਨਾ ਬੋਲਤ ਨਾਮ ਜਪੋ ਅਰਦਾਨ ਕਰੋ ਰੇ ਨਾਮ ਅਰਦਾਨ ਦੋ ਨਾ ਹੋਵਤ ਪਾਪ ਕੀ ਕੋਟ ਨਾ ਸੀ ਧਰੋ ਰੇ ਪਾਪਨ ਤੇ ਜਬ ਨਾਹੇ ਬਚੋ ਇਸ ਜੀਵਨ ਤੇ ਮਰ ਜਾਣ ਕਰੋ ਮਨੁੱਖਾ ਜਨਮ ਦੇ ਕਰਨ ਵਾਲੇ ਕਰਤੱਵ ਸ੍ਰੇਸ਼ਟ ਕਰਤੱਵ ਕੀ ਹੈ ਸਤਸੰਗ ਕਰੋ ਨਾਮ ਜਪੋ ਗੁਰਬਾਣੀ ਪੜੋ ਦਾਨ ਕਰੋ ਸੇਵਾ ਕਰੋ ਜਿਸ ਦੇ ਨਾਲ ਇਸ ਦੀ ਸਫਲਤਾ ਹੈ ਜੇ ਇਹ ਨਹੀਂ ਹੋ ਸਕਦਾ ਤਾਂ ਪਾਪ ਨਾ ਕਰੋ ਪਾਪ ਨਾਲ ਇਹ ਨਿਸਫਲ ਚਲਿਆ ਜਾਵੇਗਾ ਉਹ ਕਰਮ ਤੁਹਾਨੂੰ ਭੁਗਤਣੇ ਪੈਣਗੇ ਆਪੇ ਵੀ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਜਿਹੋ ਜਿਹਾ ਵੀ ਕੋਈ ਬੀਜ ਬੀਜਦਾ ਹੈ ਵੈਸਾ ਹੀ ਉਸਨੂੰ ਫਲ ਪ੍ਰਾਪਤ ਹੁੰਦਾ ਸ੍ਰੇਸ਼ਟ ਕਰਮ ਕਰ ਲਏ ਸੁੱਖ ਦੀ ਪ੍ਰਾਪਤੀ ਹੋਵੇਗੀ ਔਰ ਬੁਰੇ ਕੰਮਾਂ ਦਾ ਫਲ ਸੁੱਖ ਨਹੀਂ ਮਿਲੇਗਾ ਉਸਦਾ ਫਲ ਦੁੱਖ ਹੈ ਪਰ ਇਸਦੀ ਇੱਛਾ ਹੋਰ ਬੀਜੈ ਬਿਖ ਮੰਗਾ ਅੰਮ੍ਰਿਤ ਵੇਖੋ ਇਹੋ ਨਜਾਓ ਬੀਜਦਾ ਹੈ ਵਿਉਹ ਕਰਦਾ ਹੈ ਪਾਪ ਔਰ ਭਾਲਦਾ ਹੈ ਵਿਉਹ ਬੀਜ ਕੇ ਅੰਮ੍ਰਿਤ ਉਸਦੀ ਪ੍ਰਾਪਤੀ ਨਹੀਂ ਹੋ ਸਕਦੀ ਪਾਪ ਕਰਮ ਕਰਨ ਦੇ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੋਵੇਗੀ ਭਾਵੇਂ ਕੋਈ ਚਾਹੇ ਛੋਟਾ ਹੈ ਵੱਡਾ ਰਾਜਾ ਹੈ ਰਾਣਾ ਹੈ ਗਰੀਬ ਜਿਹੋ ਜਿਹਾ ਵੀ ਕੋਈ ਕੰਮ ਕਰਦਾ ਹੈ ਉਸਦਾ ਫਲ ਉਸਨੂੰ ਅਵਸ਼ ਭੁਗਤਣਾ ਪਵੇਗਾ ਉਸ ਤੋਂ ਬਚ ਨਹੀਂ ਸਕੇ ਇਹ ਤਾਂ ਲਿਹਾਜ਼ ਹੀ ਨਾ ਹੈ ਕਿਸੇ ਦੇ ਨਾਲ ਭਾਵੇਂ ਇਸ ਸੰਸਾਰ ਦੇ ਉੱਪਰ ਆ ਕੇ ਚਾਰ ਦਿਨ ਚੌਧਰ ਕਰ ਲਏ ਚਾਰ ਦਿਨ ਹਕੂਮਤ ਕਰ ਲਏ ਉਸ ਹਕੂਮਤ ਦੇ ਨਾਲ ਲੋਕਾਂ ਨੂੰ ਦੁਖੀ ਕਰ ਲਏ ਪਰ ਇਹ ਨਹੀਂ ਕਿ ਉਹ ਸੁਖੀ ਹੋ ਜਾਵੇਗਾ ਦਾਨ ਪ੍ਰਾਪੂਰ ਦੇਣ ਪੁੰਚੇ ਮਹੀਪ ਤੇ ਵਪਰੀਤ ਬੁੱਧਨ ਮਾਤ ਲੋਕਾ ਨਾਨਕ ਚੰਦ ਕਾਲ ਗੁਪਤ ਭੋਗ ਦੇ ਪਿਛਲੇ ਪੁੰਨਾ ਦਾਨਾਂ ਦਾ ਫਲ ਸ੍ਰੇਸ਼ਟ ਕਰਮਾਂ ਦਾ ਫਲ ਇਸ ਧਰਤੀ ਦੇ ਉੱਪਰ ਆ ਕੇ ਰਾਜੇ ਮਹਾਰਾਜੇ ਹੁਕਮਰਾਨ ਬਣ ਜਾਂਦੇ ਦਾਨੰ ਪ੍ਰਾਪੂਰਵੇ ਪੁੰਚੇ ਬਨੀਪ ਤੇ ਇਸ ਧਰਤੀ ਦੇ ਉੱਪਰ ਆ ਕੇ ਰਾਜੇ ਮਹਾਰਾਜੇ ਹੋਰ ਸਿਕਦਾਰ ਚੌਧਰੀ ਉਹਨਾਂ ਨੂੰ ਰੁਤਬੇ ਆ ਕੇ ਪ੍ਰਾਪਤ ਹੁੰਦੇ ਹਨ ਪਿਛਲੇ ਪੁੰਨਾ ਦਾਨਾਂ ਦਾ ਫਲ ਪਰ ਫਿਰ ਕੀ ਹੁੰਦਾ ਹੈ ਐਸਾ ਕੋਪ ਜੋ ਭਵ ਮਾਹੀ ਪਰਵਤਾ ਪਾਏ ਜਾਸ ਮਦ ਨਾਹੀ ਇਹੋ ਜਿਹਾ ਸੰਸਾਰ ਦੇ ਉੱਪਰ ਕੌਣ ਪੈਦਾ ਹੋਇਆ ਹੈ ਜੋ ਪਰਵਤਾ ਨੂੰ ਪਾ ਕੇ ਜਸ ਨੂੰ ਪਾ ਕੇ ਬਜਾਈ ਨੂੰ ਪਾ ਕੇ ਹਕੂਮਤ ਨੂੰ ਪਾ ਕੇ ਫਿਰ ਉਹ ਹੰਕਾਰੀ ਨਾ ਹੋਵੇ ਉਹ ਮਾਣੀ ਨਾ ਹੋਵੇ ਇਹੋ ਜਿਹੇ ਪੁਰਸ਼ ਸੰਸਾਰ ਦੇ ਵਿੱਚ ਭਾਵੇਂ ਇਹ ਗ੍ਰੰਥਾਂ ਦਾ ਸਾਰ ਤੱਤ ਹੈ ਪਰ ਗੁਰਮੁਖ ਬਿਰਲੇ ਇਹੋ ਜਿਹੇ ਵੀ ਆਏ ਹਨ ਸੰਸਾਰ ਦੇ ਉੱਪਰ ਜੋ ਰਾਜ ਭਾਗ ਨੂੰ ਪਾ ਕੇ ਫਿਰ ਗੁਰਮਤਿ ਦੇ ਵਿੱਚ ਰਹੇ ਜਿਸ ਤਰ੍ਹਾਂ ਮਹਾਰਾਜਾ ਜਨਕ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸ ਉਹ ਆਏ ਸੰਸਾਰ ਦੇ ਵਿੱਚ ਪਿਛਲੇ ਪੁੰਨਾ ਦਾਨਾਂ ਦਾ ਫਲ ਰਾਜੇ ਵੀ ਬਣੇ ਪਰ ਗੁਰਮੁਖ ਇਹੋ ਜਿਹਾ ਸੀ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਉਦਾਸੀ ਸੀ ਜੈਸੇ ਜਲਮੈ ਕਮਲ ਨਿਰਾਲਮ ਮੁਰਗਾਈ ਨਾ ਸਾਣੇ ਸੁਰਤ ਸਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ ਜਿਸ ਤਰ੍ਹਾਂ ਜਲ ਦੇ ਵਿੱਚ ਕਮਲ ਦਾ ਫੁੱਲ ਔਰ ਮੁਰਗਾਬੀ ਰਹਿੰਦੀ ਜਲ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਕਮਲ ਦੇ ਪੰਖਾਂ ਨੂੰ ਪੰਖੜੀਆਂ ਨੂੰ ਜਲ ਸਪਰਸ਼ ਨਹੀਂ ਕਰਦਾ, ਛੂੰਹਦਾ ਨਹੀਂ, ਔਰ ਮੁਰਗਾਬੀ ਦੇ ਜੋ ਪੰਖ ਹਨ ਉਹ ਗਿੱਲੇ ਨਹੀਂ ਹੁੰਦੇ, ਉਸਦੇ ਵਿੱਚ ਤੈਰਦੀ ਰਹਿੰਦੀ, ਸੁੱਕੇ ਦੇ ਸੁੱਕੇ ਰਹਿੰਦੇ ਹਨ, ਜਲ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਜਲ ਤੋਂ ਨਿਰਲੇਪ ਹਨ। ਇਹੋ ਜਿਹੇ ਪੁਰਸ਼ ਸੰਸਾਰ ਦੇ ਵਿੱਚ ਆਏ ਹਨ, ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ, ਪੰਜਾਬ ਦਾ ਮਹਾਰਾਜਾ ਹੋਣ ਦੇ ਬਾਵਜੂਦ ਵੀ ਗੁਰਮਤ ਦੇ ਵਿੱਚ ਰਿਹਾ। ਇਹ ਨਹੀਂ ਹੈ ਕਿ ਉਹ ਭੁੱਲ ਗਿਆ, ਉਸਨੇ ਵੱਡੀਆਂ ਵੱਡੀਆਂ ਯਾਦਗਾਰਾਂ ਬਣਾਈਆਂ, ਗੁਰਦੁਆਰੇ ਬਣਵਾਏ, ਮੰਦਰ ਬਣਵਾਏ, ਮਸੀਤਾਂ ਬਣਵਾਈਆਂ, ਸਾਰੇ ਧਰਮਾਂ ਨੂੰ ਇੱਕ ਅੱਖ ਦੇ ਨਾਲ ਦੇਖਿਆ, ਭਾਵੇਂ ਸੰਸਾਰੀ ਤੌਰ ਤੇ ਉਸਦੀ ਇੱਕ ਅੱਖ ਸੀ ਪਰ ਉਸਦੀ ਦ੍ਰਿਸ਼ਟੀ ਸਮ ਸੀ, ਸਾਰਿਆਂ ਨੂੰ ਇੱਕੋ ਜਿਹਾ ਸਨਮਾਨ ਉਸਦੇ ਦਰਬਾਰ ਦੇ ਵਿੱਚ ਮਿਲਦਾ ਸੀ। ਭਾਵੇਂ ਕਿਸੇ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ, ਯੋਗਤਾ ਦੇ ਅਨੁਸਾਰ ਉਸਨੂੰ ਰੁਤਬਾ ਪ੍ਰਾਪਤ ਹੁੰਦਾ ਸੀ। ਇਹੋ ਜਿਹੇ ਪੁਰਸ਼ ਤਾਂ ਬਿਰਲੇ ਹੈਣ, ਬਿਰਲੇ ਨਾਹੀ ਕਣੇ ਫੈਲ ਪਕੜ ਸੰਸਾਰ ਰਾਜ ਭਾਗਦੇ ਹੋਣ ਦੇ ਬਾਵਜੂਦ ਵੀ ਜਿਹੜੇ ਸੰਸਾਰ ਦੇ ਵਿੱਚ ਆਏ, ਰਾਜ ਭਾਗ ਵੀ ਕਰਦੇ ਰਹੇ ਔਰ ਰਾਜਪਾਲ ਦੇ ਵਿੱਚ ਹੁੰਦੇ ਹੋਏ ਵੀ ਨਿਰਲੇਪ ਰਹੇ, ਮਾਇਆ ਤੋਂ ਰਹਿਤ ਰਹੇ। ਮਹਾਰਾਜਾ ਜਨਕ ਵਰਗੇ ਜੋ ਮਾਇਆ ਦੇ ਵਿੱਚ ਰਾਜਪਾਲ ਦੇ ਵਿੱਚ ਰਹਿੰਦੇ ਹੋਏ ਵੀ ਉਦਾਸੀ ਮਤ ਦੇ ਵਿੱਚ, ਉਦਾਸੀ ਖਿਆਲਾਂ ਦੇ ਵਿੱਚ ਰਹੇ, ਜਿਨ੍ਹਾਂ ਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ।
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਚਰਨਾਂ ਦੇ ਵਿੱਚ ਆ ਕੇ ਮਨ ਦੀ ਸ਼ਾਂਤੀ ਦੇ ਵਾਸਤੇ ਬੇਨਤੀਆਂ ਕਰਦੇ ਰਹੇ। ਵੇਦ ਵਿਆਸ ਜੋ ਭਗਵਾਨ ਮੰਨਿਆ, ਕਾਰਕ ਮਹਾਂਪੁਰਸ਼ ਹੈ ਵੇਦ ਵਿਆਸ, ਜਿਸ ਦਾ ਪੁੱਤਰ ਹੈ ਸੁਖਦੇਵ ਮੁਨੀ। ਸੁਖਦੇਵ ਮੁਨੀ ਨੂੰ ਵੇਦ ਵਿਆਸ ਨੇ ਇਹ ਉਪਦੇਸ਼ ਕੀਤਾ ਕਿ ਬੇਟਾ ਗੁਰੂ ਧਾਰਨ ਕਰੋ, ਗੁਰੂ ਤੋਂ ਬਗੈਰ, ਗੁਰਮੁਖ ਦੀ ਸੰਗਤ ਤੋਂ ਬਗੈਰ ਇਸਦਾ ਭਲਾ ਨਹੀਂ ਹੋ ਸਕਦਾ, ਇਸਦਾ ਜਨਮ ਮਰਨ ਦੂਰ ਨਹੀਂ ਹੋ ਸਕਦਾ, ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵੇਦ ਵਿਆਸ ਦੇ ਇਹ ਬਚਨ ਸੁਣੇ ਸੁਖਦੇਵ ਮੁਨੀ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰਾ ਪਿਤਾ ਹੋ, ਮੈਂ ਤੁਹਾਡਾ ਪੁੱਤਰ ਹਾਂ, ਮੈਨੂੰ ਵੀ ਗੁਰੂ ਧਾਰਨ ਕਰਨ ਦੀ ਲੋੜ ਪਵੇਗੀ। ਆਖਣ ਲੱਗੇ ਭਾਵੇਂ ਤੂੰ ਪਰਮੇਸ਼ਰ ਦਾ ਪੁੱਤਰ ਹੋਵੇ ਤਾਂ ਵੀ ਗੁਰੂ ਧਾਰਨ ਕਰਨ ਦੀ ਲੋੜ ਪਵੇਗੀ, ਗੁਰੂ ਤੋਂ ਬਗੈਰ ਗਤੀ ਨਹੀਂ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰ ਦਾ ਵੇਦ ਵਿਆਸਾ ਕੋਈ, ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ। Thank you. ਨਾ ਹੋਈ। ਪੁੱਛੋ ਬਰਮੇ ਨਾਲ ਦਾ ਵੇਦ ਵਿਆਸਾ, ਕੋਈ ਬਰਮਾ ਦੇ ਪੁੱਤਰ ਨਾਲ ਨੂੰ ਪੁੱਛੋ, ਜਿਸਨੂੰ ਕਿ ਗੁਰੂ ਧਾਰਨ ਦੀ ਲੋੜ ਪਈ। ਵੇਦ ਵਿਆਸ ਦੇ ਪੁੱਤਰ ਸੁਖਦੇਵ ਮੁਨੀ ਨੂੰ ਪੁੱਛੋ, ਜਿਸ ਨੂੰ ਕਿ ਗੁਰੂ ਧਾਰਨ ਕਰਨ ਦੀ ਜ਼ਰੂਰਤ ਪਈ। ਉਸਦੇ ਪਿਤਾ ਨੇ ਉਪਦੇਸ਼ ਕੀਤਾ ਕਿ ਬੇਟਾ, ਭਾਵੇਂ ਤੂੰ ਮੇਰਾ ਪੁੱਤਰ ਹੈ, ਜੇ ਰੱਬ ਦਾ ਵੀ ਪਰਮੇਸ਼ਰ ਦਾ ਵੀ ਪੁੱਤਰ ਹੋਵੇ ਤਾਂ ਵੀ ਤੈਨੂੰ ਗੁਰੂ ਧਾਰਨ ਕਰਨ ਦੀ ਅਵਸ਼ ਲੋੜ ਪਵੇਗੀ। ਗੁਰੂ ਨਾਨਕ ਦੇਵ ਮਹਾਰਾਜ ਮੋਦੀਖਾਨੇ ਦੀ ਕਾਰ ਕਰੀ 14 ਸਾਲ, 18 ਸਾਲ ਦੀ ਆਜਾ ਦੇ ਵਿੱਚ ਸੁਲਤਾਨਪੁਰ ਜਾ ਪਹੁੰਚਦੇ। ਉੱਥੇ 14 ਸਾਲ ਲਗਾਤਾਰ ਮੋਦੀਖਾਨੇ ਦੀ ਕਾਰ ਆਪ ਨੇ ਦੌਲਤ ਖਾਨ ਨਵਾਬ ਦੇ, ਜੋ ਮੋਦੀਖਾਨਾ ਹੈ ਉਸਦੇ ਵਿੱਚ ਆਪ ਮੋਦੀ ਦੀ ਕਾਰ ਕਰਦੇ ਰਹੇ। 32 ਸਾਲ ਦੀ ਆਰਜਾ ਦੇ ਵਿੱਚ ਆਪ ਨੇ ਇਹ ਕਾਰ ਛੱਡ ਦਿੱਤੀ। ਬੇਈ ਨਦੀ ਦੇ ਵਿੱਚ ਹਰ ਰੋਜ਼ ਇਸ਼ਨਾਨ ਕਰਨ ਜਾਂਦੇ, ਉਸ ਤੋਂ ਰੋਜ਼ ਇਸ਼ਨਾਨ ਕਰਨ ਦੀ ਆਪ ਦੀ ਕਿਰਿਆ ਬਣੀ ਹੋਈ ਹੈ। ਇੱਕ ਦਿਨ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਬਹਾਨੇ ਪ੍ਰਵੇਸ਼ ਕਰ ਗਏ, ਬਾਲਸ ਬਾਹਰ ਨਾ ਨਿਕਲੇ। ਉਸ ਨਦੀ ਰਾਹੀਂ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਦੇ ਪਾਸ ਸੱਚਖੰਡ ਚਲੇ ਜਾਂਦੇ। 2 ਵਾਰ ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਗਏ ਹਨ, ਮਾਤ ਲੋਕ ਦੀ ਧਰਤੀ ਦੇ ਉੱਪਰ ਆ ਕੇ ਵੀ। ਪਹਿਲੀ ਵਾਰੀ ਸੱਚਖੰਡ ਆਪ ਉੱਥੇ ਪਹੁੰਚੇ, ਜਾ ਕੇ ਵਾਹਿਗੁਰੂ ਪਰਮੇਸ਼ਰ ਜੋ ਅਕਾਲ ਪੁਰਖ ਹੈ ਉਸਦਾ ਹੀ ਸਰਗੁਣ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਨਿਰਗੁਣ ਸਰੂਪ ਉੱਥੇ ਸੁਸ਼ੋਭਿਤ, ਜੋ ਕਿ ਦੇਖਣ ਦੇ ਵਿੱਚ ਆ ਰਿਹਾ ਹੈ ਪਰ ਉਸਦੇ ਸਰੂਪ ਨੂੰ ਕੋਈ ਲੱਭ ਨਹੀਂ ਸਕਦਾ, ਜਾਣ ਨਹੀਂ ਸਕਦਾ। ਨਿਰਗੁਣ ਔਰ ਸਰਗੁਣ ਦੋਵੇਂ ਹੀ ਪਰਮੇਸ਼ਰ ਦੇ ਰੂਪ ਹਨ। ਜਦੋਂ ਵੀ ਮਾਤ ਲੋਕ ਦੀ ਮਰਿਆਦਾ ਵਿਗੜੀ ਤਾਂ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਰੂਪ ਦੇ ਪ੍ਰਗਟ ਕੀਤਾ। ਆਪ ਨਰਾਇਣ ਕਲਾਕਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੋ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਕਾਰ ਰੂਪ ਦੇ ਵਿੱਚ ਆ ਜਾਂਦਾ, ਉਸਦੇ ਦੇਸ਼ ਦੇ ਵਿੱਚ ਜਾ ਪਹੁੰਚਦੇ ਹਨ। ਕਿਉਂਕਿ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ, ਅਨਕ ਰੂਪ ਖਿਨਵਾਹੇ ਕੁਦਰਤ ਧਾਰ ਦਾ। ਇੱਕ ਸ਼ਿਨ ਦੇ ਵਿੱਚ ਅਨੇਕਾਂ ਹੀ ਰੂਪ ਧਾਰਨ ਕਰ ਸਕਦਾ, ਇਸ ਦੇ ਵਿੱਚ ਕੋਈ ਸੰਸਾ ਕਰਨ ਦੀ ਜ਼ਰੂਰਤ ਨਹੀਂ ਕਿ ਆਪ ਪਰਮੇਸ਼ਰ ਹੋਣ ਦੇ ਬਾਵਜੂਦ ਕਿਸ ਦੇ ਪਾਸ ਗਿਆ। ਪਰਮੇਸ਼ਰ ਦੇ ਬਾਵਜੂਦ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਜਿਸਨੇ ਸਾਰੇ ਸੰਸਾਰ ਨੂੰ ਬਣਾਇਆ, ਕੀਤਾ ਪਸਾਓ ਏਕੋ ਪਵਾਓ, ਇੱਕ ਪੁਰਨੇ ਦੇ ਨਾਲ ਹੀ ਸਾਰਾ ਪਸਾਰਾ ਪਸਾ ਲਿੱਤਾ, ਉਸਦੇ ਬਾਬਤ ਕੋਈ ਕਿੰਤੂ ਨਹੀਂ ਕਿ ਗੁਰੂ ਨਾਨਕ ਪਰਮੇਸ਼ਰ ਦਾ ਰੂਪ ਹੋਣ ਦੇ ਬਾਵਜੂਦ ਫਿਰ ਕਿਸ ਪਰਮੇਸ਼ਰ ਕੋਲ ਗਿਆ। ਉਹ ਮਰਿਆਦਾ ਹੈ ਜੋ ਆਪਣੇ ਮਨੁੱਖੀ ਸਰੀਰ ਧਾਰਨ ਕੀਤਾ, ਉਸ ਆਪਣੇ ਮਾਲਕ ਦੇ ਪਾਸ ਉਸਦਾ ਸਰੂਪ ਹੋਣ ਦੇ ਬਾਵਜੂਦ ਫਿਰ ਪਹੁੰਚਦੇ ਹਨ। ਜਾ ਕੇ ਨਮਸਕਾਰ ਕੀਤੀ ਤੇ ਇਸ ਤਰ੍ਹਾਂ ਉਸ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਨਾਲੇ ਨਮਸਕਾਰ ਕਰਦੇ ਹਾਂ, ਨਾਲੇ ਇਸ ਤਰ੍ਹਾਂ ਮੁਖ ਤੋਂ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਹਾਂ।
ਮੇਰੀ ਵੰਦਨਾ ਗੋਪਾਲ
ਬੰਦਨਾ ਹਰ ਬੰਦਨ ਗੁਣ ਗਾਵੋ ਗੋਪਾਲ ਰਾਏ, ਵੱਡੇ ਪਾਲ ਪੇਟਾ ਗੁਰਦੇਵਾ, ਕੋਟ ਪਰਾਗ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਲਾਤਾ, ਸੋ ਅਗਨਤ ਜਾਨਾ ਵਿਆਪਾ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੀ। ਪਾਤਨ ਲੋਕ ਇਸ ਪਾਤ ਨਾ ਫੇੜੈ, ਜਮ ਜੰਦਾਰ ਨਹੀਂ ਆਵੈ ਨੇੜੈ, ਕਿਸਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਗੁਜਰੇ ਪ੍ਰਭ ਸਰਨ ਜੀ।